दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट हो ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। अज तो पहला तुसी सतगुरु हरकृष्ण सच्चे पातशाह जी दे पावन पवित्र इतिहास नू श्रवण कर रहे सी। अज सतगुरु तेग बहादुर सच्चे पातशाह जी दे इतिहास नू मैं प्रारंभ करन लगा हां। हिंद धर्म तर मूल को राख्यो तरन मजार तेग बहादुर सतगुरु त्रिण समान तन डार। ग्रंथाकार भाई संतोख सिंह जी लिखदे ने के सतगुरु तेग बहादुर जी ने तिनके दे वत अपने शरीर नू तज के हिंदू धर्म रूपी ब्रिछ दी जड़ नू उखड़न तो बचा के धरती दे विच रख लिया। तिन्ना सतगुरां नू मेरी नमस्कार है। अगे ग्रंथाकार भाई संतोख सिंह जी सतगुरु गोविंद सिंह सच्चे पातशाह जी दा मंगल कर दे। सदा सुछंद आनंद मैं दासन ब्रिंद मुकंद श्री गुर गोविंद सिंह जी बंदो जुग कर बंद। ग्रंथाकार भाई संतोख सिंह जी लिखदे ने सदा सुतंत्र आनंद स्वरूप अपने सारे दासां नू मुक्ति देण वाले श्री सतगुरु गोविंद सिंह जी नू दोवे हथ जोड़ के मैं नमस्कार करदा। अब बरनो सतगुरु कथा राशि एकादश माहे तेग बहादुर जी जथा शुभ चरित्र किया आहे। ग्रंथाकार भाई संतोख सिंह जी लिखदे ने कि हुण मैं सतगुरु तेग बहादुर सच्चे पातशाह जी दी कथा नू वर्णन करदा हां। अपनी 11वीं रास दे विच सतगुरु सच्चे पातशाह जी ने किस तरह दे चरित्र कीते उन्हां दा मैं बयान करदा हां। हुण कवि जी मूल कथा दा प्रारंभ कर दे। अज मैं कथा नू थोड़ा वखरे ढंग दे नाल बयान करना है। संगत डोलै कहे मसंद नहीं प्राप्त सतगुर सुख कंध। कवि जी लिखदे ने कि संगत डोलदी है मसंदा दे कहे दे विच लग के क्योंकि सतगुरु सच्चे पातशाह जी जो कि सुखां दे मूल ने ओ किसे नू लभ नहीं रहे। किस टिके अपनी बिना सुनावे सियाणे सिख अधिक दुख पावे। अपनी जिहड़ी बेनती है ओ किन्नू जाके करन जिहड़े सियाणे सिख ने ओ बहुत ही ज्यादा दुख पा रहे। बीच बकाले रौर बिसाला उतरे आन संगतां जाला। कवि जी लिखदे ने कि बकाले पिंड दे विच बहुत वड्डा रौला रप्पा पै रहा है संगतां बहुत सारियां उत्थे पहुंच रही हैं। संग मसंद लए जित जावे बिन आनंद सोढ़ी पुजवावे। मसंद जेड़े पासे भी संगतां नू लैके चले जांदे ने संगतां उस पासे नू जांदियां ने जेड़े दूसरे सारे दे सारे सोढ़ी ने उह संगतां तों अपनी पूजा करवांदे ने। जिसको मेल अह जिह साथ तहले जाए सुनावे गाथ। हुण जेड़े मसंद दा जेड़े भी सोढ़ी दे नाल मेल मिलाप है ਉੱਥੇ ਹੀ ਜਾ ਕੇ ਉਹ ਸੰਗਤਾਂ ਨੂੰ ਲੈ ਕੇ ਪਹੁੰਚਦਾ ਹੈ। ਇਹ ਗੁਰ ਪੂਰਨ ਅਜਮਤ ਵੰਤਾ ਪੁਰਾ ਕਾਮਨਾ ਜੋ ਚਿਤਵੰਤਾ, ਜਿਹੜਾ ਮਸੰਦ ਹੈ ਉਹ ਸੰਗਤ ਨੂੰ ਉਪਦੇਸ਼ ਦਿੰਦਾ ਕਿ ਆਹੀ ਜਿਹੜਾ ਗੁਰੂ ਹੈ ਇਹ ਪੂਰਨ ਕਰਾਮਾਤੀ ਹੈ, ਇਹਦੇ ਚਰਨਾਂ ਦੇ ਵਿੱਚੋਂ ਹੀ ਜਿਹੜੀਆਂ ਮਨ ਦੀਆਂ ਮਨੋ ਕਾਮਨਾ ਨੇ ਉਹ ਪੂਰੀਆਂ ਹੁੰਦੀਆਂ। ਅਵ ਗਾਦੀ ਪਰ ਇਸ ਕੋ ਜਾਨੋ, ਹਾਥ ਜੋਰ ਧਨ ਦਿਓ ਸਨਮਾਨੋ। ਮਸੰਦ ਸੰਗਤਾਂ ਨੂੰ ਕਹਿੰਦੇ ਨੇ ਕਿ ਗੁਰਗੱਦੀ ਦੇ ਉੱਤੇ ਇਸ ਵੇਲੇ ਇਹੀ ਸੋਢੀ ਬੈਠਾ ਹੋਇਆ, ਹੱਥ ਜੋੜ ਕੇ ਇਹਦਾ ਸਨਮਾਨ ਕਰੋ ਔਰ ਇਹਦੇ ਚਰਨਾਂ ਦੇ ਵਿੱਚ ਧਨ ਦੀ ਭੇਟਾ ਰੱਖੋ। ਕਰੋ ਪ੍ਰਸੰਨ ਸੁਬਾਂਚ ਤਪਾਵੋ, ਨਿਸ ਦਿਨ ਮਨ ਮੈਂ ਚਰਨ ਮਨਾਵੋ। ਹਰ ਕੋਈ ਮਸੰਦ ਜਿਹੜਾ ਜਿਹੜਾ ਵੀ ਉਹਨੇ ਸੋਢੀ ਮੱਲਿਆ ਹੋਇਆ ਉਹਦੀ ਪ੍ਰਸ਼ੰਸਾ ਹੀ ਕਰਦਾ ਹੈ, ਕਹਿੰਦਾ ਹੈ ਕਿ ਇਸ ਗੁਰੂ ਨੂੰ ਪ੍ਰਸੰਨ ਕਰੋ, ਆਪਣੇ ਮਨ ਦੀਆਂ ਮੁਰਾਦਾਂ ਨੂੰ ਪੂਰੀਆਂ ਕਰੋ, ਰਾਤ ਤੇ ਦਿਨ ਇਸੇ ਹੀ ਗੁਰੂ ਦੇ ਚਰਨਾਂ ਨੂੰ ਮਨਾਓ। ਕਹੇ ਮਸੰਦਨ ਕੇ ਲਗ ਕਰਕੇ, ਅਰਪੈ ਵਸਤ ਧਨ ਗਨ ਧਰਕੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਸੰਦਾਂ ਦੇ ਆਖੇ ਲੱਗ ਕੇ ਸੰਗਤ ਆਪਣੀ ਜਿਹੜੀ ਭੇਟਾ ਹੈ ਉਹ ਮਸੰਦਾਂ ਦੇ ਕਹੇ ਦੇ ਅਨੁਸਾਰ ਉਹਨਾਂ ਸੋਢੀਆਂ ਦੇ ਅੱਗੇ ਹੀ ਅਰਪਣ ਕਰਦੀ। ਤਉ ਆਨੰਦ ਨਾ ਪ੍ਰਾਪਤ ਹੋਈ, ਪੁਰਾ ਨਾ ਮਨ ਕੀ ਕਾਮਨ ਕੋਈ। ਪਰ ਤਾਂ ਵੀ ਕਵੀ ਜੀ ਲਿਖਦੇ ਨੇ ਕਿਸੇ ਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੋਈ ਤੇ ਕਿਸੇ ਦੇ ਮਨ ਦੀ ਕਾਮਨਾ ਵੀ ਪੂਰੀ ਨਾ ਹੋਈ, ਕਿਉਂਕਿ ਕਾਮਨਾ ਤੇ ਤਾਂ ਪੂਰੀ ਹੁੰਦੀ, ਆਨੰਦ ਤੇ ਤਾਂ ਹੁੰਦਾ ਜੇਕਰ ਉਹਨਾਂ ਸੋਢੀਆਂ ਦੇ ਵਿੱਚੋਂ ਕੋਈ ਵੀ ਅਸਲੀ ਗੁਰੂ ਹੁੰਦਾ, ਕਿਉਂਕਿ ਸਾਰੇ ਦੇ ਸਾਰੇ ਝੂਠੇ ਨੇ, ਢੋਂਗੀ ਨੇ। ਇਸ ਕਰਕੇ ਕਿਸੇ ਦੇ ਮਨ ਨੂੰ ਕੋਈ ਆਨੰਦ ਦੀ ਪ੍ਰਾਪਤੀ ਨਹੀਂ ਹੋਈ ਤੇ ਕਿਸੇ ਮਨ ਦੀ ਮੁਰਾਦ ਵੀ ਪੂਰੀ ਨਾ ਹੋਈ। ਦੇ ਕਰ ਹਿਰਦੈ ਬਸੂਰਤ ਫੇਰ, ਦੂਸਰ ਕੋ ਪੂਜਤ ਨਰ ਹੇਰ। ਇਸ ਤਰ੍ਹਾਂ ਜਦੋਂ ਇੱਕ ਸੋਢੀ ਦੇ ਪੈਰਾਂ ਨੂੰ ਪੂਜ ਲੈਂਦੇ ਨੇ ਫਿਰ ਝੁਰਦੇ ਨੇ, ਕਿਉਂਕਿ ਨਾ ਆਨੰਦ ਮਿਲਦਾ ਨਾ ਮਨੋ ਕਾਮਨਾ ਪੂਰੀ ਹੁੰਦੀ ਹੈ, ਫਿਰ ਦੂਸਰੇ ਸੋਢੀ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ। ਆਪਸ ਮੈਂ ਸਿੱਖ ਮਿਲ ਮਿਲ ਕਹਿ, ਅਰਪਯ ਕੋਰ ਨਾ ਨਿਰਣੈ ਲਹਿ। ਆਪਸ ਦੇ ਵਿੱਚ ਮਿਲ ਕੇ ਸਿੱਖ ਕਹਿੰਦੇ ਨੇ ਕਿ ਭੇਟਾ ਤੇ ਅਰਪਣ ਕੀਤੀ ਹੈ, ਪਰ ਨਿਰਣਾ ਨਹੀਂ ਹੈ ਇਸ ਗੱਲ ਦਾ, ਭਾਵ ਕਿ ਨਿਸ਼ਚਾ ਨਹੀਂ ਹੁੰਦਾ ਕਿ ਗੁਰੂ ਕੌਣ। ਕਹੇ ਮਸੰਦਨ ਕੇ ਹਮ ਦੇਤ, ਗੁਰ ਕੌਡੀ ਨਹੀਂ ਰੱਖੈ ਨਕੇਤ। ਇੱਕ ਦੂਜੇ ਦੇ ਨਾਲ ਸਿੱਖ ਵਿਚਾਰ ਕਰਦੇ ਨੇ ਕਿ ਮਸੰਦਾਂ ਦੇ ਆਖੇ ਲੱਗ ਕੇ ਅਸੀਂ ਮਾਇਆ ਅਰਪਣ ਕਰਦੇ ਹਾਂ, ਕਿਉਂਕਿ ਗੁਰ ਕੌਡੀ ਨਹੀਂ ਰੱਖੈ ਨਕੇਤ, ਭਾਵ ਕਿ ਅਸਾਂ ਗੁਰੂ ਨਿਮਿਤ ਕੀਤੀ ਮਾਇਆ ਇਕੱਤਰ ਵਿੱਚੋਂ ਕੌਡੀ ਵੀ ਘਰ ਦੇ ਵਿੱਚ ਨਹੀਂ ਰੱਖਣੀ, ਇਸ ਕਰਕੇ ਮਸੰਦਾਂ ਦੇ ਆਖੇ ਦੇ ਦਿੰਦੇ। ਅਜਮਤ ਜੁੱਤ ਹਮ ਲਖੈ ਨਾ ਕੋਈ, ਕਬੂ ਨਾ ਕੀਨ ਸਕਾਮਨ ਹੋਈ। ਸਾਰੇ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਕਰਾਮਾਤ ਦੇ ਵਿੱਚ ਤੇ ਪੂਰਾ ਕੋਈ ਵੀ ਨਹੀਂ ਲੱਗਦਾ, ਕਿਉਂਕਿ ਕਦੇ ਕਿਸੇ ਦੀ ਕੋਈ ਵੀ ਕਾਮਨਾ ਪੂਰੀ ਨਹੀਂ ਹੋਈ। ਇਵ ਸੋਢੀ ਸਭ ਆਏ ਬਕਾਲੇ, ਬੈਠੇ ਮੰਜੀ ਪਾਏ ਵਿਸਾਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਾਰੇ ਦੇ ਸਾਰੇ ਸੋਢੀਆਂ ਨੇ ਬਕਾਲੇ ਪਿੰਡ ਦੇ ਵਿੱਚ ਆਣ ਕੇ ਆਪਣਿਆਂ ਡੇਰਿਆਂ ਨੂੰ ਲਾਇਆ। ਸਿੱਖਣ ਕੋ ਬਿਰਮਾਵਣ ਕਰੈ, ਦਰਬ ਲੈਣ ਕੀ ਆਸ਼ਾ ਤਰੈ। ਸਿੱਖਾਂ ਸੇਵਕਾਂ ਨੂੰ ਬਹੁਤ ਹੀ ਜ਼ਿਆਦਾ ਭਰਮਾਉਂਦੇ ਨੇ, ਕਿਉਂਕਿ ਸਾਰੇ ਦੇ ਸਾਰੇ ਮਾਇਆ ਦੇ ਆਸ਼ੇ ਨੂੰ ਧਾਰਨ ਕਰਦੇ ਨੇ। ਦਾਸਨ ਕੀ ਸਹਾਇਤਾ ਕਾਲ, ਕੌਣ ਕਰੈ ਬਨ ਹੈ ਤਬ ਸਿਆਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਢੀ ਗੁਰੂ ਤੇ ਬਣ ਬਣ ਕੇ ਬਹਿੰਦੇ ਨੇ, ਪਰ ਜਿੱਥੇ ਦਾਸਾਂ ਦੀ ਸਹਾਇਤਾ ਦਾ ਸਮਾਂ ਆਉਂਦਾ ਹੈ ਉੱਥੇ ਕੌਣ ਸਹਾਇਤਾ ਕਰਦਾ, ਭਾਵ ਕਿ ਕੋਈ ਵੀ ਨਹੀਂ ਕਰਦਾ। ਬਨ ਹੈ ਤਬ ਸਿਆਲ ਕਹਿਣ ਤੋਂ ਭਾਵ ਕਿ ਸੇਵਕਾਂ ਦੀ ਸਹਾਇਤਾ ਵੇਲੇ ਇਹ ਗਿੱਦੜ ਬਣ ਜਾਂਦੇ ਨੇ, ਕਿਉਂਕਿ ਸਹਾਇਤਾ ਗੁਰੂ ਸੱਚੇ ਤੋਂ ਬਗੈਰ ਕੌਣ ਕਰੇ। ਗੁਰ ਕੇਹਰ ਬਿਨ ਕਿਮ ਬਣ ਆਵੈ, ਪਾਜ ਸਾਂਗ ਕਉ ਲਗ ਨਿਭਾਵੈ। ਕਵੀ ਜੀ ਲਿਖਦੇ ਨੇ ਕਿ ਪਾਜ ਤੇ ਝੂਠ ਕਿੱਥੋਂ ਕ ਤੱਕ ਨਿਭਾ ਸਕਦਾ ਹੈ ਕੋਈ, ਕਿਉਂਕਿ ਗੁਰੂ ਜੀ ਕੇਹਰ ਨੇ, ਉਹ ਸ਼ੇਰ ਨੇ। ਸ਼ੇਰ ਮਜ਼ਬੂਤ ਹੈ, ਸਾਰੇ ਜੰਗਲ ਦਾ ਰਾਜਾ ਹੈ, ਉਹ ਕਿਸੇ ਵੀ ਜੀਵ ਨੂੰ ਕਿਸੇ ਤੋਂ ਬਚਾ ਸਕਦਾ, ਪਰ ਗਿੱਦੜ ਕਿਸੇ ਨੂੰ ਕੀ ਬਚਾਵੇਗਾ ਤੇ ਕਿਸੇ ਦੀ ਕੀ ਰੱਖਿਆ ਕਰੇਗਾ। ਜਿਮ ਨਟ ਚੱਕਰ ਵਰਤ ਬਣ ਜਾਏ, ਕੋ ਆਏ ਸਮਾਨ ਨਾ ਹਿਤ ਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਕੋਈ ਮਦਾਰੀ ਜੇਕਰ ਚੱਕਰਵਰਤੀ ਰਾਜਾ ਬਣ ਜਾਵੇ, ਕੋ ਆਏ ਸਮਾਨ ਨਾ ਹਿਤ ਲਾਏ, ਤੇ ਉਸ ਬਣੇ ਹੋਏ ਨਕਲੀ ਰਾਜੇ ਦੀ ਆਗਿਆ ਨੂੰ ਕੌਣ ਮੰਨੇਗਾ। ਸਤਿਗੁਰ ਬਿਨ ਸੁਰੇ ਆਦਿਕ ਸਾਰੇ ਕੋ ਆਗਿਆ ਮਾਨੈ ਉਸਾਰੇ। ਸਤਿਗੁਰੂ ਤੋਂ ਬਗੈਰ ਜਿਹੜੇ ਦੇਵਤੇ ਆਦਿਕ ਨੇ ਉਹ ਕਦੋਂ ਕਿਸੇ ਦੀ ਆਗਿਆ ਨੂੰ ਮੰਨਦੇ ਨੇ। ਕਹਿਣ ਤੋਂ ਪਾਵੇ ਹੈ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇੱਕ ਸਮਰਾਟ ਦੇ ਵਰਗੇ ਨੇ, ਪਰ ਜਿਹੜੇ ਇਹ ਸੋਢੀ ਨੇ ਇਹ ਝੂਠੇ ਮਦਾਰੀਆਂ ਦੇ ਵਾਂਗ ਚੱਕਰਵਰਤੀ ਬਣੇ ਹੋਏ ਨੇ, ਪਰ ਇਹਨਾਂ ਦੀ ਆਗਿਆ ਨੂੰ ਕੋਈ ਕਿਵੇਂ ਮੰਨੇਗਾ। ਤੇਗ ਬਹਾਦਰ ਧਰਮ ਤੁਜ ਤੀਰਨ ਤਰਨ ਮਨਿੰਦ, ਗੋਪ ਰਹਿ ਕੁਛ ਕਹਿ ਨਹੀਂ ਮੁਖ ਪ੍ਰਸੰਨ ਅਰਬਿੰਦ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਧਰਮ ਦਾ ਇੱਕ ਸ੍ਰੇਸ਼ਟ ਝੰਡਾ ਨੇ, ਜਿਨ੍ਹਾਂ ਦੇ ਵਿੱਚ ਇੰਨੀ ਜ਼ਿਆਦਾ ਧੀਰਜ ਹੈ ਜਿਵੇਂ ਕਿ ਧਰਤੀ ਦੇ ਵਿੱਚ ਧੀਰਜ ਹੋਵੇ, ਉਹ ਸਤਿਗੁਰੂ ਜੀ ਛੁਪੇ ਹੋਏ ਨੇ, ਕਿਸੇ ਨੂੰ ਕੁਝ ਕਹਿੰਦੇ ਨਹੀਂ ਹਨ, ਪ੍ਰਗਟ ਨਹੀਂ ਹੁੰਦੇ, ਪਰ ਸਤਿਗੁਰਾਂ ਦਾ ਮੁਖੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ। ਅੰਤਰ ਬ੍ਰਿਤੀ ਆਨੰਦ ਸੋ ਮਾਤੇ ਕਿਸੂ ਨਹੀਂ ਕਿਸੀ ਵਿਦ ਜਾਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਤਰੀ ਬ੍ਰਿਤੀ ਦੇ ਵਿੱਚ ਹਮੇਸ਼ਾ ਆਨੰਦ ਦੇ ਵਿੱਚ ਮੱਤੇ ਹੋਏ ਮਗਨ ਰਹਿੰਦੇ ਨੇ। ਕਿਸੂ ਨਹੀਂ ਕਿਸੀ ਵਿਦ ਜਾਤੇ, ਭਾਵ ਕਿ ਕਿਸੇ ਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਨਹੀਂ ਜਾਣਿਆ। ਕਵ ਕਵ ਤੁਰੰਗ ਅਰੂੜ ਸਿਧਾਵੈ, ਤਬ ਕੋਈ ਸਿੱਖ ਦਰਸ਼ਨ ਪਾਵੈ। ਕਵੀ ਜੀ ਲਿਖਦੇ ਨੇ ਕਿ ਕਦੇ ਕਦੇ ਸਤਿਗੁਰੂ ਤੇਗ ਬਹਾਦਰ ਜੀ ਘੋੜੇ ਤੇ ਚੜ ਕੇ ਬਾਹਰ ਜਾਂਦੇ ਨੇ, ਉਦੋਂ ਕੋਈ ਕੋਈ ਸਿੱਖ ਸਤਿਗੁਰਾਂ ਦਾ ਦਰਸ਼ਨ ਕਰਦਾ ਹੈ। ਨਹੀਂ ਮਹਿਮਾ ਜਾਣੈ ਮਨ ਮਾਹੀ, ਸਭ ਸੋਢਣ ਸਮਾਨ ਲਖਾਹੀ। ਭਾਵ ਕੇ ਤਾਂ ਵੀ ਕੋਈ ਸਤਿਗੁਰੂ ਤੇਗ ਬਹਾਦਰ ਜੀ ਦੀ ਮਹਿਮਾ ਨੂੰ ਨਹੀਂ ਜਾਣਦਾ, ਮਨ ਦੇ ਵਿੱਚ ਇਹੀ ਸਮਝਦੇ ਨੇ ਕਿ ਜਿਵੇਂ ਦੇ ਦੂਸਰੇ ਸੋਢੀ ਨੇ ਇਹ ਵੀ ਉਸੇ ਤਰ੍ਹਾਂ ਦਾ ਹੀ ਸੋਢੀ। ਸਦਾ ਏਕਾਂਤ ਗੁਰੂ ਭਗਵੰਤ, ਨਹੀਂ ਲਖਾ ਹੈ ਆਪਣ ਮਤੰਤ। ਸਦਾ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਵਾਨ ਏਕਾਂਤ ਦੇ ਵਿੱਚ ਰਹਿੰਦੇ ਨੇ, ਆਪਣੇ ਮਤੇ ਨੂੰ ਦੂਸਰਿਆਂ ਦੇ ਸਾਹਮਣੇ ਪੇਸ਼ ਨਹੀਂ ਹੋਣ ਦਿੰਦੇ, ਪ੍ਰਗਟ ਨਹੀਂ ਹੋਣ ਦਿੰਦੇ। ਧੀਰ ਮੱਲ ਕੇ ਬੜ ਬਿਸਤਾਰਾ, ਗੋਪ ਗੁਰੂ ਇਤ ਧੀਰ ਮਜਾਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੀਰ ਮੱਲ ਨੇ ਬੜਾ ਜ਼ਿਆਦਾ ਪਸਾਰਾ ਕਰ ਰੱਖਿਆ ਹੈ, ਤੇ ਇਧਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਗੁਪਤ ਹਨ ਤੇ ਧੀਰਜ ਦੇ ਵਿੱਚ ਅਸਥਿਤ ਹਨ। ਕਿਤਕ ਕਾਲਿਮ ਜਬੋ ਬਿਤਾਇਓ, ਸਿੱਖਣ ਗਣ ਜਹ ਕਹ ਡਹਿਕਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਾਰਾ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਿਆ, ਝੂਠਿਆਂ ਸੋਢੀਆਂ ਨੇ ਬਹੁਤਾ ਜ਼ਿਆਦਾ ਸੰਗਤ ਨੂੰ ਲੁੱਟਿਆ। ਮਾਤ ਨਾਨਕੀ ਗੁਰ ਕੀ ਹੁਤੀ, ਸਭ ਵਿਦ ਮੈਂ ਸੋ ਨੀਕੀ ਮਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਮਾਤਾ ਸੀ ਉਹ ਬਹੁਤ ਹੀ ਜ਼ਿਆਦਾ ਸ੍ਰੇਸ਼ਟ ਬੁੱਧੀ ਦੀ ਮਾਲਕ ਸੀ। ਬਹੁਤ ਬਿਰਤਾਂਤ ਗੁਰਨ ਕੋ ਹੇਰਾ, ਦੀਰਘ ਦਰਸਾ ਸੁਜਸ ਬਡੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਿਰਤਾਂਤ ਨੂੰ ਉਹਨੇ ਬਹੁਤ ਸਾਰਾ ਆਪਣੀ ਅੱਖਾਂ ਦੇ ਨਾਲ ਦੇਖਿਆ ਸੀ, ਭਾਵ ਕਿ ਦੂਰ ਅੰਦੇਸ਼ ਸਨ ਮਾਤਾ ਜੀ। ਦੀਰਘ ਦਰਸਾ ਸੁਜਸ ਬਡੇਰਾ, ਭਾਵ ਕਿ ਮਾਤਾ ਜੀ ਦਾ ਸੁੰਦਰ ਦਰਸ਼ਨ ਸੀ ਤੇ ਉਹਨਾਂ ਦਾ ਸੁਜਸ ਵੱਡਾ ਸੀ। ਸ੍ਰੀ ਗੁਰ ਹਰਗੋਬਿੰਦ ਕੀ ਦਾਰਾ, ਜਾਣ ਤੇ ਆਸ਼ਾ ਜਥਾ ਉਦਾਰਾ। ਭਾਵ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਮਹਿਲ ਨੇ, ਜਾਣ ਤੇ ਆਸ਼ਾ ਜਦਾ ਉਦਾਰਾ, ਭਾਵ ਕਿ ਉਦਾਰ ਆਸ਼ੇ ਨੂੰ ਮਾਤਾ ਜੀ ਜਾਣਦੇ ਨੇ। ਖੇਮਾ ਆਦਿ ਗੁਣ ਗਣ ਕੇ ਭਵ ਨੂੰ, ਨਿਤ ਪ੍ਰਸੰਨ ਅੰਤਰ ਬ੍ਰਿਤ ਰਵਨੂ। ਖੇਮਾ ਆਦਿਕ ਜਿਹੜੇ ਦੈਵੀ ਗੁਣ ਨੇ ਉਹਨਾਂ ਦੇ ਮਾਤਾ ਜੀ ਘਰ ਨੇ, ਨਿਤ ਪ੍ਰਸੰਨ ਅੰਤਰ ਬ੍ਰਿਤ ਰਵਨੂ, ਨਿਤ ਪ੍ਰਸੰਨ ਚਿੱਤ ਰਹਿਣ ਵਾਲੇ ਨੇ। ਲੱਛਣ ਹੋਤ ਗੁਰਨ ਕੇ ਜੈਸੇ, ਸਰਬ ਪ੍ਰਕਾਰ ਜਾਣਤੀ ਤੈਸੇ। ਭਾਵ ਕੇ ਮਾਤਾ ਜੀ ਇਸ ਗੱਲ ਨੂੰ ਚੰਗੇ ਤਰੀਕੇ ਦੇ ਨਾਲ ਜਾਣਦੇ ਨੇ ਕਿ ਗੁਰੂਆਂ ਦੇ ਵਿੱਚ ਕੈਸੇ ਸੁੰਦਰ ਲੱਛਣ ਹੁੰਦੇ ਨੇ। ਪਤੀ ਪੌਤਰਾ ਪਰ ਪੋਤਰਾ ਹੋਏ, ਜਿਮ ਗੁਰਤਾ ਗਾਦੀ ਪਰ ਜੋਏ। ਭਾਵ ਕੇ ਮਾਤਾ ਜੀ ਦੇ ਪਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਗੁਰੂ ਸਨ, ਉਹਨਾਂ ਦਾ ਦਰਸ਼ਨ ਵੀ ਕੀਤਾ ਸੀ। ਇਸ ਤੋਂ ਬਾਅਦ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਪੋਤਰੇ, ਉਹ ਵੀ ਗੁਰੂ ਬਣੇ, ਉਹਨਾਂ ਨੂੰ ਵੀ ਦੇਖਿਆ, ਇਸ ਤੋਂ ਬਾਅਦ ਸਤਿਗੁਰੂ ਹਰਿਕ੍ਰਿਸ਼ਨ ਜੀ ਜਿਹੜੇ ਕਿ ਮਾਤਾ ਜੀ ਦੇ ਪੋਤਰੇ ਸਨ, ਉਹਨਾਂ ਦਾ ਦਰਸ਼ਨ ਵੀ ਕੀਤਾ ਸੀ ਤੇ ਉਹਨਾਂ ਨੂੰ ਗੁਰਗੱਦੀ ਤੇ ਬੈਠਿਆਂ ਮਾਤਾ ਜੀ ਨੇ ਦੇਖਿਆ ਸੀ। ਸੋ ਨਿਜ ਸੁਤ ਮੈਂ ਦੇਖਤ ਸਾਰੇ ਬਿਦਤੈ ਨਹੀਂ ਬਹੁਤ ਵਿਚਾਰੇ। ਸੋ ਨਿਜ ਸੁਤ ਮੈਂ ਦੇਖਤ ਸਾਰੇ ਬਿਦਤੈ ਨਹੀਂ ਬਹੁਤ ਵਿਚਾਰੇ। ਇਹ ਸਾਰੇ ਦੇ ਸਾਰੇ ਜਿਹੜੇ ਗੁਣ ਨੇ ਇਹ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਵਿੱਚ ਮੌਜੂਦ ਮਾਤਾ ਜੀ ਦੇਖਦੇ ਨੇ, ਪਰ ਮਨ ਦੇ ਵਿੱਚ ਸੋਚਦੇ ਨੇ ਕਿ ਇਹ ਪ੍ਰਗਟ ਹੋਣਾ ਨਹੀਂ ਚਾਹੁੰਦੇ। ਸ੍ਰੀ ਗੁਰ ਹਰਗੋਬਿੰਦ ਪਤੀ ਕੇਰਾ ਪ੍ਰਥਮ ਸੁਣਿਓ ਬਚ ਕਹਿਓ ਬਡੇਰਾ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਮਾਤਾ ਨਾਨਕੀ ਜੀ ਦੇ ਪਤੀ ਸਨ, ਉਹਨਾਂ ਦਾ ਬਚਨ ਇਹਨਾਂ ਮਾਤਾ ਜੀ ਨੇ ਸੁਣਿਆ ਹੋਇਆ ਸੀ। ਤੁਵ ਸੁਤ ਹੋਏ ਗੁਰੂ ਜਗ ਭਾਰੀ ਜਿਸ ਕੇ ਸੁਤ ਜਨਮ ਜਸਕਾਰੀ। ਕਿਉਂਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤਾ ਸੀ ਕਿ ਨਾਨਕੀਏ ਤੇਰੇ ਘਰ ਦੇ ਵਿੱਚ ਇਹ ਜੋ ਪੁੱਤਰ ਹੈ ਇਹ ਜਗ ਦਾ ਗੁਰੂ ਜ਼ਰੂਰ ਬਣੇਗਾ। ਇਸ ਦੇ ਅੱਗੋਂ ਜਿਹੜਾ ਪੁੱਤਰ ਪੈਦਾ ਹੋਵੇਗਾ, ਭਾਵ ਕੇ ਜਿਹੜਾ ਤੇਰਾ ਪੋਤਰਾ ਹੋਵੇਗਾ, ਉਹ ਵੀ ਬਹੁਤ ਜ਼ਿਆਦਾ ਸੁਜਸਕਾਰੀ ਹੋਵੇਗਾ। ਸਿਮਰ ਸਿਮਰ ਏਵ ਮਾਤਾ ਮਨ ਮੈਂ ਚਿੰਤਾ ਬਸੀ ਹੋਤ ਨਿਸ ਦਿਨ ਮੈਂ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਆਖੇ ਹੋਏ ਬਚਨ ਨੂੰ ਯਾਦ ਕਰ ਕਰਕੇ ਮਾਤਾ ਨਾਨਕੀ ਜੀ ਬਹੁਤ ਹੀ ਜ਼ਿਆਦਾ ਰਾਤ ਦਿਨ ਚਿੰਤਾ ਦੇ ਵਿੱਚ ਰਹਿੰਦੇ ਸਨ। ਸਿੱਖ ਸੰਗਤ ਸੰਸੈ ਮੈਂ ਡੋਲਤ ਥਿਰਤਾ ਲਹਿ ਨਾ ਕੋ ਕੁਛ ਬੋਲਤ। ਦੂਸਰੇ ਪਾਸੇ ਸਿੱਖ ਸੰਗਤ ਸ਼ੰਕਾਵਾਂ ਦੇ ਵਿੱਚ ਡੋਲਦੀ ਹੈ, ਕਿਸੇ ਵੀ ਪ੍ਰਕਾਰ ਦੇ ਨਾਲ ਕਿਸੇ ਅਸਥਿਰਤਾ ਦੇ ਉੱਤੇ ਕੋਈ ਨਹੀਂ ਪਹੁੰਚਦਾ ਤੇ ਨਾ ਹੀ ਕੁਝ ਕੋਈ ਬੋਲਦਾ। ਬਹੁ ਵਿਚਾਰ ਕਰ ਇੱਕ ਦਿਨ ਮਾਤਾ ਗਈ ਸਪੁੱਤਰ ਨਿਕਟ ਸੁਖ ਰਾਤਾ। ਬਹੁਤੀ ਵਿਚਾਰ ਕਰਕੇ ਇੱਕ ਦਿਨ ਮਾਤਾ ਨਾਨਕੀ ਜੀ ਆਪਣੇ ਸੁਪੁੱਤਰ ਭਾਵ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੀ। ਬੈਠ ਸਮੀਪ ਮਾਧੁਰੀ ਬਾਣੀ ਕਰੈ ਸਮਝਾਵੈ ਸੁਮਤ ਮਹਾਨੀ। ਲਾਗੇ ਸਤਿਗੁਰਾਂ ਦੇ ਬੈਠ ਕੇ ਮਾਤਾ ਨਾਨਕੀ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਆਖਿਆ, ਕਹਿੰਦੀ ਹੈ ਹੇ ਸੁਤ ਤੁਮ ਜਗ ਗੁਰੂ ਅਵਤਾਰਾ ਮੈਂ ਜਾਣਤ ਨੇਕੇ ਨਿਰਤਾਰਾ। ਸਤਿਗੁਰਾਂ ਨੂੰ ਕਹਿੰਦੀ ਹੈ ਕਿ ਹੇ ਸੁਪੁੱਤਰ ਜੀ ਤੁਸੀਂ ਜਗਤ ਦੇ ਗੁਰੂ ਹੋ, ਤੁਸੀਂ ਅਵਤਾਰ ਹੋ, ਮੈਂ ਚੰਗੇ ਤਰੀਕੇ ਦੇ ਨਾਲ ਇਸ ਗੱਲ ਦੀ ਪਰਖ ਕਰ ਲਈ। ਸਮ ਸੂਰਜ ਤੁਮ ਦਰਸ਼ਨ ਬਿਨਾ ਸਭ ਮੈਂ ਸੰਸੈ ਤਮ ਪਾ ਕਨਾ। ਮਾਤਾ ਜੀ ਕਹਿੰਦੇ ਨੇ ਕਿ ਤੁਹਾਡੇ ਸੂਰਜ ਵਰਗੇ ਦਰਸ਼ਨ ਤੋਂ ਬਗੈਰ ਸ਼ੰਕਾਵਾਂ ਦਾ ਜਿਹੜਾ ਗਾੜਾ ਹਨੇਰਾ ਹੈ ਉਹ ਹਰ ਹੀ ਤਰਫ ਫੈਲਿਆ ਹੋਇਆ। ਨਈ ਪ੍ਰਕਾਸ਼ ਨਿਸ਼ਚੈ ਕੋ ਪਾਵੈ ਉਡ ਸ਼ਰੀਕ ਤੁਮਰੇ ਦਿਪਤਾਵੈ। ਮਾਤਾ ਜੀ ਕਹਿੰਦੇ ਨੇ ਕਿ ਤੁਹਾਡਾ ਸੂਰਜ ਵਰਗਾ ਜਿਹੜਾ ਪ੍ਰਕਾਸ਼ ਹੈ ਉਹ ਕਿਸੇ ਨੂੰ ਮਿਲ ਨਹੀਂ ਰਿਹਾ, ਇਸ ਕਰਕੇ ਕੋਈ ਨਿਸ਼ਚੇ ਦੇ ਉੱਤੇ ਨਹੀਂ ਆ ਰਿਹਾ। ਉਡ ਸ਼ਰੀਕ ਤੁਮਰੇ ਦਿਪਤਾਵੈ ਪਰ ਤੁਹਾਡੇ ਜਿਹੜੇ ਸ਼ਰੀਕ ਸੋਢੀ ਨੇ ਉਹ ਤਾਰਿਆਂ ਦੇ ਵਾਂਗ ਆਪਣਾ ਪ੍ਰਕਾਸ਼ ਫੈਲਾ ਰਹੇ ਨੇ। ਤੀਰ ਮਾਲਿਆ ਚੰਦ ਮਨਿੰਦ ਆਪਣੋ ਕਰਤ ਪ੍ਰਕਾਸ਼ ਬਿਲੰਦ। ਮਾਤਾ ਜੀ ਕਹਿੰਦੇ ਨੇ ਕਿ ਧੀਰ ਮਲ ਇਸ ਸੰਸਿਆ ਰੂਪੀ ਰਾਤ ਦੇ ਵਿੱਚ ਚੰਦਰਮਾ ਦੇ ਵਾਂਗ ਪ੍ਰਕਾਸ਼ ਮਾਨਾ, ਉਹ ਸਾਰਿਆਂ ਤੋਂ ਜ਼ਿਆਦਾ ਆਪਣਾ ਪ੍ਰਕਾਸ਼ ਫੈਲਾ ਰਹੇ। ਨਹੀਂ ਵਿਕਸਤ ਹੈ ਸਿੱਖ ਅਰਬਿੰਦ ਜਿਨ ਮੈਂ ਸ਼ਾਂਤੀ ਸੁਖ ਮਕਰੰਦ। ਜਿਹੜੇ ਸਿੱਖ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਕਮਲ ਦੀ ਫੁੱਲ ਦੀ ਤਰ੍ਹਾਂ ਖਿੜ ਨਹੀਂ ਰਹੇ। ਜਿਨ ਮੈਂ ਸ਼ਾਂਤੀ ਸੁਖ ਮਕਰੰਦ, ਮਾਤਾ ਜੀ ਕਹਿੰਦੇ ਨੇ ਕਿ ਸ਼ਾਂਤੀ ਸੁਖ ਰੂਪ ਰਸ ਉਹਨਾਂ ਨੂੰ ਕਿਉਂਕਿ ਮਿਲ ਨਹੀਂ ਰਿਹਾ। ਚੱਕਵੇ ਸੰਤ ਬਿਰਹਿ ਤੇ ਦੁਖੀ ਬਿਨ ਤੁਮ ਦੇਖੇ ਹੋਏ ਨਾ ਸੁਖੀ। ਮਾਤਾ ਜੀ ਕਹਿੰਦੇ ਨੇ ਸੰਤ ਜਿਹੜੇ ਨੇ ਉਹ ਚੱਕਵੇ ਵਰਗੇ ਨੇ ਜਿਹੜੇ ਕਿ ਬਿਰਹਾ ਦੇ ਨਾਲ ਬਹੁਤ ਜ਼ਿਆਦਾ ਦੁਖੀ ਨੇ, ਤੁਹਾਡਾ ਦਰਸ਼ਨ ਕਰਨ ਤੋਂ ਬਗੈਰ ਉਹ ਕਿਸੇ ਵੀ ਤਰੀਕੇ ਦੇ ਨਾਲ ਸੁਖੀ ਹੋ ਨਹੀਂ ਸਕਦੇ। ਕਿਉਂਕਿ ਜਦੋਂ ਸੂਰਜ ਦਾ ਪ੍ਰਕਾਸ਼ ਹੁੰਦਾ ਚੱਕਵਾ ਉਦੋਂ ਹੀ ਖੁਸ਼ ਹੁੰਦਾ, ਕਿਉਂਕਿ ਰਾਤ ਦੇ ਵੇਲੇ ਚੱਕਵੇ ਦਾ ਚੱਕਵੇ ਦੇ ਨਾਲ ਮਿਲਾਪ ਨਹੀਂ ਹੁੰਦਾ। ਰਜਨੀ ਪਰੀ ਦੁਰਨ ਤਾ ਤੋਹੇ ਸਿੱਖ ਮਗ ਕਿਵ ਚਲਬੇ ਹੋਏ। ਮਾਤਾ ਜੀ ਕਹਿੰਦੇ ਨੇ ਕਿ ਤੁਹਾਡੇ ਛੁਪਣ ਦੇ ਕਰਕੇ ਸ਼ੰਕਾਵਾਂ ਵਾਲੀ ਰਾਤ ਪਈ ਹੋਈ ਹੈ, ਜਿਸ ਰਾਤ ਦੇ ਵਿਚ ਸਿੱਖੀ ਦਾ ਰਸਤਾ ਕਿਸੇ ਨੂੰ ਲੱਭ ਨਹੀਂ ਰਿਹਾ। ਗੁਰਤਾ ਗਾਦੀ ਸਿਆਂਦਨ ਮਹਾ ਸੂਰਜ ਆਪ ਅਰੂੜੋ ਤਹਾਂ। ਮਾਤਾ ਜੀ ਕਹਿੰਦੇ ਨੇ ਕਿ ਗੁਰਿਆਈ ਗੱਦੀ ਇੱਕ ਵੱਡੇ ਰੱਥ ਦੀ ਤਰ੍ਹਾਂ ਹੈ ਤੇ ਸੂਰਜ ਦੇ ਵਾਂਗ ਤੁਸੀਂ ਇਸ ਗੁਰਗੱਦੀ ਦੇ ਰੱਥ ਦੀ ਅਸਵਾਰੀ ਕਰੋ। ਪਾਏ ਪ੍ਰਕਾਸ਼ ਆਪ ਕੋ ਭਲੇ ਸੰਗਤ ਸਭ ਸਿੱਖੀ ਮਗ ਚਲੇ। ਤੁਹਾਡੇ ਪ੍ਰਕਾਸ਼ ਦੇ ਨਾਲ ਚੰਗਾ ਰਸਤਾ ਸਿੱਖੀ ਦਾ ਸੰਗਤ ਨੂੰ ਦਿਸ ਪਵੇਗਾ ਤੇ ਸੰਗਤ ਸਿੱਖੀ ਦੇ ਰਸਤੇ ਦੇ ਉੱਤੇ ਚੱਲ ਪਵੇਗੀ। ਸੁਣ ਜਨਨੀ ਕੇ ਬੈਨ ਸੁਹਾਏ ਬੰਧਨ ਕੇਨਸ ਗਰੀਬ ਨਿਵਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਜੀ ਦੇ ਬਚਨਾਂ ਨੂੰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤੇ ਸਿਰ ਨਿਵਾ ਕੇ ਨਮਸਕਾਰ ਕੀਤੀ। ਨਹੀਂ ਕੋਈ ਉੱਤਰ ਕੈਸੇ ਦੇਨਸ ਅੰਤਰ ਬ੍ਰਿਤੀ ਏਕ ਰਸ ਲੇਨਸ। ਪਰ ਸਤਿਗੁਰਾਂ ਨੇ ਮਾਤਾ ਜੀ ਦੀਆਂ ਗੱਲਾਂ ਦਾ ਕੋਈ ਵੀ ਜਵਾਬ ਨਾ ਦਿੱਤਾ, ਆਪਣੀ ਅੰਤਰੀ ਬ੍ਰਿਤੀ ਦੇ ਵਿਚ ਹੀ ਟਿਕੇ ਰਹੇ। ਜਾਣ ਨਾਨਕੀ ਸੁੱਤ ਕੇ ਮਨ ਕੀ ਨਈ ਕਾਮਨਾ ਜਿਨ ਪ੍ਰਗਟਨ ਕੀ। ਮਾਤਾ ਨਾਨਕੀ ਜੀ ਆਪਣੇ ਪੁੱਤਰ ਸਤਿਗੁਰੂ ਤੇਗ ਬਹਾਦਰ ਜੀ ਦੀ ਮਨੋ ਦਸ਼ਾ ਨੂੰ ਜਾਣ ਗਏ ਨੇ, ਸੋਚਦੇ ਨੇ ਕਿ ਇਹ ਨਹੀਂ ਚਾਹੁੰਦੇ ਕਿ ਮੈਂ ਦੁਨੀਆਂ ਦੇ ਵਿਚ ਪ੍ਰਗਟ ਹੋਵਾ। ਹਿਰਦਾ ਅਨੇਕ ਵਿਚਾਰ ਵਿਚਾਰਤ ਗੁਰੂ ਬਣ ਬੈਠਾ ਤਿਵੇਂ ਉਰਤਾਰਤ। ਅਨੇਕਾਂ ਪ੍ਰਕਾਰ ਦੀਆਂ ਵਿਚਾਰਾਂ ਮਾਤਾ ਨਾਨਕੀ ਜੀ ਆਪਣੇ ਮਨ ਦੇ ਵਿਚ ਵਿਚਾਰਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਹ ਬਾਹਰ ਬੈਠਣ, ਪ੍ਰਗਟ ਹੋ ਕੇ ਤੇ ਗੁਰੂ ਬਣ ਕੇ ਸੰਗਤਾਂ ਨੂੰ ਦਰਸ਼ਨ ਦੀਦਾਰਾ ਦੇਣ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਨਿਜ ਨੰਦਨ ਕੋ ਗੁਰੂ ਹਿਤ ਕਰਤ ਅਨੇਕ ਉਪਾਏ ਚਿਤ ਮੈਂ ਮਤ ਠਹਿਰਾਏ ਕਰ ਉਦਮ ਤੇ ਸੁਖ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਪੁੱਤਰ ਨੂੰ ਗੁਰੂ ਪ੍ਰਗਟ ਕਰਨ ਦੇ ਵਾਸਤੇ ਮਾਤਾ ਨਾਨਕੀ ਜੀ ਅਨੇਕਾਂ ਹੀ ਉਪਾਅ ਕਰਦੇ ਨੇ। ਚਿੱਤ ਦੇ ਵਿਚ ਮਾਤਾ ਜੀ ਦੇ ਖਿਆਲ ਪੈਦਾ ਹੋਇਆ ਕਿ ਜੇਕਰ ਉਦਮ ਕਰਾਂਗੇ ਤਾਂ ਹੀ ਸੁਖ ਦੀ ਪ੍ਰਾਪਤੀ ਹੋਵੇਗੀ, ਭਾਵ ਕਿ ਚਿੱਤ ਵਿਚ ਇਹ ਸੁਮਤੀ ਨਿਸ਼ਚੇ ਕੀਤੀ ਕਿ ਸੁਖ ਦੀ ਪ੍ਰਾਪਤੀ ਉਦਮ ਦੇ ਨਾਲ ਹੀ ਹੋਇਆ ਕਰਦੀ ਹੈ, ਭਾਵ ਕਿ ਮੈਨੂੰ ਕੋਈ ਉਦਮ ਯਤਨ ਕਰਨਾ ਪਵੇਗਾ। ਪੂਰਵ ਕੋ ਵਿਵਹਾਰ ਚਿਤਾਰਾ ਇਕ ਸਿੱਖ ਕੋ ਨਿਜ ਨਿਕਟ ਹਕਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੇਵੇਂ ਪਾਤਸ਼ਾਹ ਗੁਰੂ ਜੀ ਦਾ ਜਿਹੜਾ ਬਚਨ ਸੀ ਉਹਨੂੰ ਯਾਦ ਕੀਤਾ। ਇੱਕ ਦਿਨ ਮਾਤਾ ਨਾਨਕੀ ਜੀ ਨੇ ਆਪਣੇ ਇੱਕ ਸੇਵਕ ਨੂੰ ਆਪਣੇ ਕੋਲ ਬੁਲਾਇਆ। ਕਹਿ ਤਿਸ ਤੇ ਪੱਤਰੀ ਲਿਖਵਾਈ ਸ੍ਰੀ ਗੁਰ ਅਮਰ ਅੰਸ਼ ਬੁਲਵਾਈ। ਮਾਤਾ ਜੀ ਨੇ ਹੁਕਮ ਕਰਕੇ ਇੱਕ ਚਿੱਠੀ ਉਸ ਸਿੱਖ ਤੋਂ ਲਿਖਵਾਈ ਹੈ, ਉਹਦੇ ਵਿਚ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਅੰਸ਼ ਨੂੰ ਬੁਲਾਵਾ ਸੀ। ਗੜੀਆ ਸਿੱਖ ਰਹਿ ਤਿਸ ਥਾਨ ਤਿਸ ਢਿੱਗ ਪੱਠੀ ਪੱਤਰ ਕਾ ਜਾਣ। ਮਾਤਾ ਨਾਨਕੀ ਜੀ ਨੇ ਗੋਇੰਦਵਾਲ ਦੇ ਵਿਚ ਜਿਹੜਾ ਭਾਈ ਗੜੀਆ ਇੱਕ ਮਹਾਨ ਸਿੱਖ ਰਹਿੰਦਾ ਸੀ ਉਸ ਦੇ ਕੋਲ ਮਾਤਾ ਜੀ ਨੇ ਚਿੱਠੀ ਭੇਜੀ। ਸੋ ਜੇ ਆਏ ਕਹਿ ਮਮ ਨੰਦ ਸਮਝਾਵੇ ਹਿਤ ਬਾਕ ਬਿਲੰਦ। ਹੁਣ ਮਾਤਾ ਨਾਨਕੀ ਜੀ ਚਾਹੁੰਦੇ ਨੇ ਕਿ ਜੇਕਰ ਭਾਈ ਗੜੀਆ ਜੀ ਆਉਣਗੇ ਉਹ ਆਣ ਕੇ ਮੇਰੇ ਪੁੱਤਰ ਭਾਵ ਕੇ ਸਤਿਗੁਰੂ ਤੇਗ ਬਹਾਦਰ ਨੂੰ ਸਮਝਾਉਣਗੇ ਤੇ ਫੇਰ ਹੋ ਸਕਦਾ ਹੈ ਕਿ ਉਹਨਾਂ ਦੀ ਆਖੀ ਹੋਈ ਗੱਲ ਨੂੰ ਇਹ ਮੰਨ ਜਾਣ। ਮਨ ਕਹੇ ਉਹ ਪ੍ਰਗਟੈ ਜਗ ਹੋਏ ਦਰਸ਼ਨ ਕਰੈ ਆਣ ਸਭ ਕੋਏ। ਉਹਨਾਂ ਦੇ ਆਖੇ ਕਰਕੇ ਇਹ ਉਹਨਾਂ ਦਾ ਕਿਹਾ ਇਹ ਮੰਨ ਜਾਣਗੇ ਤੇ ਫਿਰ ਜਗ ਦੇ ਵਿਚ ਪ੍ਰਗਟ ਹੋਣਗੇ ਤੇ ਦਰਸ਼ਨ ਸੰਗਤਾਂ ਨੂੰ ਦੇਣਗੇ। ਗਮਣਿਓ ਸਿੱਖ ਲੈ ਗੋਇੰਦਵਾਲ ਉਲੰਘਿਓ ਮਾਰਗ ਸਗਰੋ ਚਾਲ। ਚਿੱਠੀ ਨੂੰ ਲੈ ਕੇ ਸਿੱਖ ਨੇ ਪੈਂਡੇ ਨੂੰ ਤੈਅ ਕੀਤਾ ਤੇ ਗੋਇੰਦਵਾਲ ਦੇ ਵਿਚ ਪਹੁੰਚ ਗਿਆ। ਸ੍ਰੀ ਗੁਰ ਅਮਰਦਾਸ ਕੋ ਅੰਸ਼ ਜਾਏ ਬਿਲੋਕੇ ਜਨ ਸ਼ੁਭ ਹੰਸ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸਾਰੀ ਜਿਹੜੀ ਅੰਸ਼ ਹੈ ਉਹ ਰਹਿੰਦੀ ਹੈ ਗੋਇੰਦਵਾਲ ਦੇ ਵਿਚ। ਉਹਨਾਂ ਸਾਰਿਆਂ ਦਾ ਜਾ ਕੇ ਦਰਸ਼ਨ ਕੀਤਾ ਜਿਹੜੇ ਸਾਰੇ ਦੇ ਸਾਰੇ ਸੁੰਦਰ ਹੰਸਾਂ ਵਰਗੇ। ਸਭ ਮੈਂ ਮੱਖਣ ਦਵਾਰਕਾ ਦਾਸ ਲੀਨ ਪੱਤਰਕਾ ਹਮਰੇ ਪਾਸ। ਸਾਰਿਆਂ ਦੇ ਵਿਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਵਾਰਕਾ ਦਾਸ ਜੀ ਮੁਖੀ ਸਨ, ਉਹਨਾਂ ਨੇ ਚਿੱਠੀ ਨੂੰ ਆਪਣੇ ਹੱਥ ਦੇ ਵਿਚ ਫੜਿਆ। ਲਿਖੇ ਸੋ ਤੇਗ ਬਹਾਦਰ ਮਾਤਾ ਤੁਮੇ ਉਪਕਾਰੀ ਸਭ ਸੁਖ ਦਾਤਾ। ਦਵਾਰਕਾ ਦਾਸ ਨੇ ਚਿੱਠੀ ਨੂੰ ਪੜਿਆ ਹੈ ਕਿ ਸਤਿਗੁਰੂ ਤੇਗ ਬਹਾਦਰ ਦੀ ਮਾਤਾ ਨਾਨਕੀ ਨੇ ਸਾਡੇ ਵਾਲੇ ਇਹ ਚਿੱਠੀ ਲਿਖੀ ਹੈ। ਉਹਨਾਂ ਨੇ ਚਿੱਠੀ ਦੇ ਵਿਚ ਲਿਖਿਆ ਕਿ ਤੁਸੀਂ ਸਾਰੇ ਦੇ ਸਾਰੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਅੰਸ਼ ਦੇ ਲੋਕ ਬੜੇ ਪਰਉਪਕਾਰੀ। ਮਾਨ ਨੀਏ ਜਗ ਕੇ ਗੁਣ ਖਾਨੀ ਉਜਲ ਮਸਤਕ ਸ਼ੁਭ ਵਰਦਾਨੇ ਭਾਵ ਕੇ ਜਗ ਦੇ ਵਿਚ ਤੁਸੀਂ ਗੁਣਾਂ ਦੇ ਖਾਣ ਹੋ। ਤੁਹਾਡੇ ਆਖੇ ਹੋਏ ਬਚਨ ਪ੍ਰਮਾਣਿਕ ਨੇ ਔਰ ਤੁਸੀਂ ਬਹੁਤ ਉਜਲ ਜਿਆਦਾ ਭਾਗਾਂ ਵਾਲੇ ਹੋ। ਠਟੋ ਮਰਿਜਾਦ ਗੁਰੂ ਕਰ ਕੇਰੀ ਕਰਿਓ ਤੁਮਾਰੋ ਕੋਈ ਨਾ ਫੇਰੀ। ਮਾਤਾ ਜੀ ਨੇ ਲਿਖਿਆ ਹੈ ਚਿੱਠੀ ਦੇ ਵਿਚ ਕਿ ਗੁਰੂ ਘਰ ਦੀ ਮਰਿਆਦਾ ਨੂੰ ਤੁਸੀਂ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ, ਤੁਹਾਡੇ ਆਖੇ ਹੋਏ ਬਚਨ ਨੂੰ ਕੋਈ ਵੀ ਮੋੜ ਨਹੀਂ ਸਕਦਾ। ਸਭ ਹਿੰਨ ਕੇ ਮਹਾਨ ਇਸ ਸਥਾਨ ਵੱਡੇ ਗੁਰੂ ਕੇ ਅੰਸ਼ ਸੁਜਾਨ ਸਾਰਿਆਂ ਤੋਂ ਮਹਾਨ ਜਗ੍ਹਾ ਦੇ ਉੱਤੇ ਹੋ ਕਿਉਂਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੱਡੇ ਗੁਰੂ ਜੀ ਦੇ ਅੰਸ਼ ਦੇ ਵਿਚ ਤੁਸੀਂ ਸੁਜਾਨ ਪੈਦਾ ਹੋਏ। ਅਬ ਸੋਢੀ ਕੁਲ ਮੈਂ ਵੱਡ ਰੌਰਾ ਤੁਮੈ ਬਣੇ ਆਵਣ ਇਸ ਠੌਰਾ। ਮਾਤਾ ਜੀ ਨੇ ਲਿਖਿਆ ਕਿ ਸੋਢੀਆਂ ਦੇ ਕੁਲ ਦੇ ਵਿਚ ਇਸ ਵੇਲੇ ਬਹੁਤ ਜਿਆਦਾ ਰੌਲਾ ਪੈ ਰਿਹਾ ਹੈ, ਇਸ ਕਰਕੇ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਆਉਣਾ ਚਾਹੀਦਾ। ਉਚਿਤ ਬਾਰਤਾ ਇਨਮੋ ਕੀਜੈ ਗੁਰਤਾ ਗਾਦੀ ਛੂਣ ਪਖੀਜੈ। ਭਾਵ ਕਿ ਉਚਿਤ ਜਿਹੜੀ ਵਾਰਤਾ ਹੈ ਇੱਥੇ ਆਣ ਕੇ ਤੁਹਾਨੂੰ ਕਰਨੀ ਚਾਹੀਦੀ ਹੈ ਕਿਉਂਕਿ ਇਸ ਵੇਲੇ ਜਿਹੜੀ ਗੁਰਿਆਈ ਗੱਦੀ ਹੈ ਉਹ ਖਾਲੀ ਪਈ। ਮਨ ਸੰਗਤ ਕੇ ਸੰਸੇ ਮਹਾ ਭ੍ਰਮਤ ਇਤੈ ਉਤ ਲੱਖ ਹੋਏ ਹਾਂ। ਮਾਤਾ ਜੀ ਨੇ ਲਿਖਿਆ ਕਿ ਸੰਗਤ ਦੇ ਮਨ ਦੇ ਵਿਚ ਬੜੀਆਂ ਸ਼ੰਕਾਵਾਂ ਨੇ, ਇਸ ਕਰਕੇ ਭਰਮ ਦੀ ਮਾਰੀ ਹੋਈ ਸੰਗਤ ਇਧਰ ਉਧਰ ਭਟਕ ਰਹੀ। ਬਿਨ ਮਲਾਹ ਜਿਮ ਤਰੀ ਪਰਮੰਤੀ ਨਿਪਤ ਦੁਰੇ ਨਹੀਂ ਚਮੋ ਥਿਰੰਤੀ। ਮਾਤਾ ਜੀ ਨੇ ਲਿਖਿਆ ਕਿ ਜਿਸ ਤਰ੍ਹਾਂ ਮਲਾਹ ਤੋਂ ਬਗੈਰ ਜਿਹੜੀ ਬੇੜੀ ਹੈ ਉਹ ਘੁੰਮਦੀ ਹੈ ਪਾਣੀ ਦੇ ਵਿਚ, ਤੇ ਜਿਸ ਤਰ੍ਹਾਂ ਰਾਜਾ ਜੇਕਰ ਛੁਪ ਜਾਵੇ ਤੇ ਚਮੂ ਸਥਿਰ ਨਹੀਂ ਰਹਿੰਦੀ, ਇਸੇ ਤਰ੍ਹਾਂ ਦੀ ਸੰਗਤਾਂ ਦੀ ਹਾਲਤ। ਤਥਾ ਸੰਗਤਾਂ ਬਹੁ ਯੁਕ ਲਾਈ ਕਰ ਡੇਰੇ ਉਤਰੀ ਸਮੁਦਾਈ। ਮਾਤਾ ਜੀ ਕਹਿੰਦੇ ਇਸੇ ਤਰ੍ਹਾਂ ਸੰਗਤਾਂ ਬਹੁਤ ਹੀ ਜਿਆਦਾ ਵਿਆਕਲ ਹੋ ਰਹੀਆਂ ਨੇ ਤੇ ਬਹੁਤੇ ਸਾਰੇ ਬਕਾਲੇ ਦੇ ਆਸੇ ਪਾਸੇ ਸੰਗਤਾਂ ਨੇ ਡੇਰੇ ਲਾਏ ਨੇ। ਨਿਰਣੈ ਗੁਰੂ ਹੋਏ ਇਮ ਚਾਹ ਹਿਤ ਦਰਸ਼ਨ ਕੇ ਹਿਰਦੈ ਉਮਾ ਹੈ। ਮਾਤਾ ਜੀ ਕਹਿੰਦੇ ਨੇ ਕਿ ਸੰਗਤਾਂ ਸਾਰੀਆਂ ਸਤਿਗੁਰਾਂ ਦਾ ਦਰਸ਼ਨ ਕਰਨਾ ਚਾਹੁੰਦੀਆਂ ਨੇ ਪਰ ਇਸ ਗੱਲ ਦਾ ਨਿਰਣਾ ਨਹੀਂ ਹੁੰਦਾ ਕਿ ਅਸਲੀ ਗੁਰੂ ਕੌਣ ਹੈ। ਮਾਮਸੁਤ ਨਹੀਂ ਨਿਕਸੈ ਰਹਿ ਕਰੇ ਨਹਿਨ ਜਨਾਏ ਆਪਣੋ ਕਰੇ। ਮਾਤਾ ਜੀ ਲਿਖਦੇ ਨੇ ਕਿ ਮੇਰਾ ਪੁੱਤਰ ਤੇਗ ਬਹਾਦਰ ਜੋ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਆਖੇ ਹੋਏ ਬਚਨ ਦੇ ਮੁਤਾਬਕ ਅਸਲੀ ਗੁਰੂ ਹੈ, ਉਹ ਘਰ ਦੇ ਵਿਚੋਂ ਬਾਹਰ ਨਹੀਂ ਨਿਕਲਦਾ ਤੇ ਆਪਣੇ ਆਪ ਨੂੰ ਪ੍ਰਗਟ ਕਰਨਾ ਨਹੀਂ ਚਾਹੁੰਦਾ। ਆਪ ਆਏ ਕਰ ਸਕਲ ਨਿਹਾਰੋ ਹਿਰਦੈ ਅਨੁਚਿਤ ਉਚਿਤ ਵਿਚਾਰੋ। ਇਸ ਕਰਕੇ ਮਾਤਾ ਜੀ ਨੇ ਲਿਖਿਆ ਕਿ ਤੁਸੀਂ ਸਾਰੇ ਆਣ ਕੇ ਆਪੇ ਸਾਰਾ ਕੁਝ ਦੇਖੋ ਤੇ ਆਪਣੇ ਹਿਰਦੇ ਦੇ ਵਿਚ ਚੰਗੇ ਤੇ ਮਾੜੇ ਦੇ ਵਿਚਾਰ ਕਰੋ ਕਿਉਂਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਤਿਗੁਰੂ ਤੇਗ ਬਹਾਦਰ ਜੀ ਦੇ ਗੁਰੂ ਬਣਨ ਦਾ ਜਿਹੜਾ ਵਚਨ ਆਖਿਆ ਹੋਇਆ ਇਹਨੂੰ ਭਾਈ ਗੜੀਆ ਜੀ, ਦਵਾਰਕਾ ਦਾਸ ਜੀ ਇਹ ਸਾਰੇ ਦੇ ਸਾਰੇ ਜਾਣਦੇ ਨੇ। ਇਸ ਕਰਕੇ ਮਾਤਾ ਨਾਨਕੀ ਜੀ ਨੇ ਉਹਨਾਂ ਨੂੰ ਚਿੱਠੀ ਲਿਖੀ। ਕਰੋ ਸਥਾਪਨ ਮਿਟ ਹੈ ਰੌਰਾ ਪਰਖੋ ਨਿਜ ਹੌਰਾ ਅਰ ਗੌਰਾ। ਮਾਤਾ ਜੀ ਕਹਿੰਦੇ ਨੇ ਕਿ ਆਣ ਕੇ ਤੁਸੀਂ ਸਤਿਗੁਰੂ ਤੇਗ ਬਹਾਦਰ ਦੀ ਗੁਰਿਆਈ ਦੇ ਉੱਤੇ ਸਥਾਪਨਾ ਕਰੋ ਤਾਂ ਕਿ ਰੌਲਾ ਮਿਟ ਜਾਵੇ। ਤੁਹਾਨੂੰ ਪਤਾ ਹੈ ਕਿ ਹੌਲਾ ਕੌਣ ਹੈ ਔਰ ਭਾਰਾ ਕੌਣ। ਪਠਤ ਦਵਾਰਕਾ ਦਾਸ ਹੁਲਾਸੇ ਹਿਤ ਚਲਬੇ ਕੋ ਵਾਕ ਵਿਲਾਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਵਾਰਕਾ ਦਾਸ ਨੇ ਹੁਲਾਸ ਦੇ ਨਾਲ ਖੁਸ਼ੀ ਦੇ ਨਾਲ ਚਿੱਠੀ ਨੂੰ ਪੜਿਆ ਤੇ ਫਿਰ ਇਕ ਦੂਜੇ ਦੇ ਨਾਲ ਵਿਚਾਰ ਕੀਤੀ। ਭਾਈ ਗੜੀਆ ਸਿੱਖ ਪੁਰਾਤਨ ਜਾਣਤ ਗੁਰ ਘਰ ਕੀ ਸਭ ਬਾਤਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਗੜੀਆ ਜੀ ਬਹੁਤ ਪੁਰਾਤਨ ਸਿੱਖ ਨੇ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਵੀ ਉਹਨਾਂ ਨੇ ਕੀਤਾ, ਇਸ ਕਰਕੇ ਗੁਰੂ ਘਰ ਦੀਆਂ ਜਿੰਨੀਆਂ ਵੀ ਗੂੜੀਆਂ ਗੁੱਝੀਆਂ ਗੱਲਾਂ ਨੇ ਉਹਨਾਂ ਨੂੰ ਜਾਣਦੇ ਨੇ। ਜਿਹੜੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਕੀਤੀ ਸੀ, ਮਾਤਾ ਨਾਨਕੀ ਜੀ ਨੂੰ ਵਰਦਾਨ ਦਿੱਤਾ ਸੀ ਕਿ ਤੇਰਾ ਪੁੱਤਰ ਵੀ ਗੁਰੂ ਬਣੇਗਾ, ਉਸ ਗੱਲ ਨੂੰ ਵੀ ਭਾਈ ਗੜੀਆ ਜੀ ਜਾਣਦੇ ਨੇ ਤੇ ਉਹ ਸਮਾਂ ਹੁਣ ਪਹੁੰਚ ਗਿਆ। ਮਾਤਾ ਨਾਨਕੀ ਜੀ ਨੇ ਇਹ ਵਿਚਾਰ ਕੇ ਚਿੱਠੀ ਲਿਖੀ। ਤੇਹ ਕੋ ਲੇਕਰ ਸੰਗ ਸਿਧਾਏ ਅਪਰ ਭਰਾਤ ਪ੍ਰਿਤ ਲੈ ਸਮਧਾਏ। ਦਵਾਰਕਾ ਦਾਸ ਨੇ ਭਾਈ ਗੜੀਆ ਨੂੰ ਆਪਣੇ ਨਾਂ ਲਿਆ ਹੈ, ਹੋਰ ਵੀ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੰਸ਼ ਦੇ ਜਿਹੜੇ ਲੋਕ ਸੀ ਉਹ ਸਾਰੇ ਚੱਲੇ। ਜਾਏ ਪਹੁੰਚੇ ਨਿਕਟ ਬਕਾਲੇ, ਗ੍ਰਾਮ ਪ੍ਰਵੇਸ਼ਨ ਪਗ ਨਹੀਂ ਚਾਲੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਕਾਲੇ ਪਿੰਡ ਦੇ ਲਾਗੇ ਤੇ ਪਹੁੰਚ ਗਏ ਨੇ, ਪਰ ਪਿੰਡ ਦੇ ਵਿੱਚ ਉਨ੍ਹਾਂ ਨੇ ਪ੍ਰਵੇਸ਼ ਨਹੀਂ ਕੀਤਾ। ਖਰੇ ਵਿਚਾਰ ਚਿਤ ਉਪਜਾਵੇ, ਜੇ ਘਰ ਤੇਗ ਬਹਾਦਰ ਜਾਵੇ। ਨਗਰ ਤੋਂ ਬਾਹਰ ਖੜੇ ਹੋ ਕੇ ਹੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ, ਜੇਕਰ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਜਾਵਾਂਗੇ। ਧੀਰ ਮਲ ਮਾਨੀ ਅਨਖਹਿ ਹੈ, ਆਪਣੇ ਆਪ ਕੋ ਵੱਡਾ ਕਹਿ ਹੈ। ਤੇ ਧੀਰ ਮਲ ਬਹੁਤ ਹੀ ਜਿਆਦਾ ਗੁੱਸਾ ਕਰੇਗਾ, ਕਿਉਂਕਿ ਆਪਣੇ ਆਪ ਨੂੰ ਉਹ ਗੁਰੂ ਵੱਡਾ ਕਹਾਉਂਦਾ। ਜੇਕਰ ਧੀਰ ਮਲ ਕੇ ਜਾਏ, ਬਿਨਾਂ ਜੋਗ ਧਾਏ ਲਖ ਪਾਏ। ਪਰ ਜੇਕਰ ਧੀਰ ਮਲ ਦੇ ਘਰ ਦੇ ਵਿੱਚ ਪਹਿਲਾਂ ਜਾਈਏ, ਇਹ ਗੱਲ ਯੋਗ ਨਹੀਂ ਹੋਵੇਗੀ, ਕਿਉਂਕਿ ਇਸ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਦਾ ਸਮਾਂ ਹੈ, ਉਹੀ ਗੁਰੂ ਨੇ। ਹਮਕੋ ਦੋਨੋ ਸਦਨ ਸਮਾਨ, ਬੈਠ ਰਹੇ ਇਮ ਗਿਣਤੀ ਠਾਣ। ਇਸ ਤਰ੍ਹਾਂ ਦੀ ਗਿਣਤੀ ਕੀਤੀ ਹੈ ਕਿ ਹੁਣ ਅਸੀਂ ਕਿਹੜੇ ਪਾਸੇ ਨੂੰ ਜਾਈਏ। ਕੇਤਕ ਕਾਲ ਬਿਤਾਏ ਤਹਾਂ, ਬੋਲੇ ਤਬ ਦਵਾਰਕਾ ਦਾਸ। ਜਦੋਂ ਥੋੜਾ ਸਮਾਂ ਇਸੇ ਤਰੀਕੇ ਦੇ ਨਾਲ ਬਤੀਤ ਹੋਇਆ ਤੇ ਫਿਰ ਦਵਾਰਕਾ ਦਾਸ ਬੋਲਿਆ, ਕਹਿੰਦਾ ਭੋ ਗੜੀਆ ਤੂੰ ਸਿੱਖ ਪੁਰਾਣੋ, ਅਧਿਕ ਚਰਿੱਤਰ ਗੁਰਨ ਕੋ ਜਾਣੋ। ਦਵਾਰਕਾ ਦਾਸ ਕਹਿੰਦਾ ਕਿ ਹੇ ਭਾਈ ਗੜੀਆ ਜੀ, ਤੁਸੀਂ ਪੁਰਾਣੇ ਸਿੱਖ ਹੋ, ਤੁਸੀਂ ਸਤਿਗੁਰਾਂ ਦੇ ਕੌਤਕਾਂ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਜਾਣਦੇ। ਕਿਸੂ ਵਸਤ ਕੀ ਗਿਣਤ ਨਾ ਕਰੀਏ, ਜਪ ਮੈਂ ਲਿਖਿਓ ਸੁਰਿਦੈ ਵਿਚਾਰੀਏ। ਭਾਈ ਗੜੀਆ ਨੂੰ ਦਵਾਰਕਾ ਦਾਸ ਕਹਿੰਦਾ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਸੋਚ ਵਿਚਾਰ ਕਰਨੀ ਨਹੀਂ ਚਾਹੀਦੀ। ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੇ ਵਿੱਚ ਜੋ ਹੁਕਮ ਕੀਤਾ ਹੈ, ਉਹਦੀ ਵਿਚਾਰ ਕਰਨੀ ਚਾਹੀਦੀ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਨਾਨਕ ਜੀ ਨੇ ਲਿਖਿਆ ਹੈ, ਭਾਵ ਕਿ ਗੁਰੂ ਕਿਸੇ ਦਾ ਬਣਾਇਆ ਨਹੀਂ ਬਣਾਇਆ ਜਾਂਦਾ, ਉਹ ਆਪਣੇ ਆਪ ਹੀ ਸਵੈਮ ਪ੍ਰਗਟ ਹੁੰਦਾ। ਤੇਗ ਬਹਾਦਰ ਗੁਰੂ ਹੈ ਸਾਚੋ, ਕੌਣ ਹਟਾਏ ਸਕੈ ਤੇ ਕਾਚੋ। ਦਵਾਰਕਾ ਦਾਸ ਜੀ ਕਹਿੰਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਸੱਚੇ ਗੁਰੂ ਨੇ, ਉਹਨਾਂ ਨੂੰ ਕੋਈ ਕਿਸੇ ਵੀ ਤਰੀਕੇ ਦੇ ਨਾਲ ਕੱਚਾ ਸਾਬਤ ਕਰਕੇ ਹਟਾ ਨਹੀਂ ਸਕਦਾ। ਕਿਸਤੇ ਥਾਪਿਓ ਜਾਏ ਨਾ ਸੋਏ, ਆਪੇ ਆਪ ਕਰੈ ਸੋ ਹੋਏ। ਕਿਉਂਕਿ ਗੁਰੂ ਦੀ ਕੋਈ ਸਥਾਪਨਾ ਨਹੀਂ ਕਰ ਸਕਦਾ, ਗੁਰੂ ਨੂੰ ਕੋਈ ਬਣਾ ਨਹੀਂ ਸਕਦਾ, ਆਪਣੇ ਆਪ ਹੀ ਜੋ ਕਰਦਾ ਹੈ ਉਹੀ ਹੁੰਦਾ। ਤਜ ਗਿਣਤੀ ਤਿਨਕੇ ਕਰ ਚਲੀਏ, ਪੂਰਬ ਪਹੁੰਚ ਨਾਨਕੀ ਮਿਲੀਏ। ਕਹਿੰਦਾ ਹੈ ਦਵਾਰਕਾ ਦਾਸ ਕਿ ਸਾਰੀਆਂ ਗਿਣਤੀਆਂ ਨੂੰ ਛੱਡ ਕੇ ਸਾਨੂੰ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਹੀ ਪਹੁੰਚਣਾ ਚਾਹੀਦਾ, ਤੇ ਮਾਤਾ ਨਾਨਕੀ ਜੀ ਨੇ ਸਾਨੂੰ ਬੁਲਾਇਆ ਹੈ, ਪਹਿਲਾਂ ਮਾਤਾ ਨਾਨਕੀ ਜੀ ਨੂੰ ਹੀ ਜਾ ਕੇ ਮਿਲਣਾ ਚਾਹੀਦਾ। ਏਵ ਪਰਸਪਰ ਮਤ ਕੋ ਕਰਕੇ, ਗ੍ਰਾਮ ਪ੍ਰਵੇਸ਼ੇ ਹਰਖ ਸੋ ਤਰਕੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਰਸਪਰ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਵਿਚਾਰ ਕੀਤੇ ਤੇ ਫਿਰ ਬਕਾਲੇ ਪਿੰਡ ਦੇ ਵਿੱਚ ਖੁਸ਼ੀ ਨੂੰ ਧਾਰਨ ਕਰਕੇ ਸਾਰਿਆਂ ਨੇ ਪ੍ਰਵੇਸ਼ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਘਰੇ ਜਾਏ, ਨਾਨਕੀ ਦਰਸ਼ਨ ਕਰੇ। ਸਤਿਗੁਰੂ ਤੇਗ ਬਹਾਦਰ ਜੀ ਦੇ ਘਰ ਦੇ ਵਿੱਚ ਪਹੁੰਚੇ ਨੇ ਤੇ ਸਾਰਿਆਂ ਤੋਂ ਪਹਿਲਾਂ ਮਾਤਾ ਨਾਨਕੀ ਜੀ ਦੇ ਜਾ ਕੇ ਦਰਸ਼ਨ ਕੀਤੇ। ਸ੍ਰੀ ਗੁਰ ਅਮਰ ਅੰਸ਼ ਕੋ ਜਾਣੇ, ਦੇਖਤ ਉੱਠੀ ਬੰਧਨਾ ਠਾਣੇ। ਜਦੋਂ ਮਾਤਾ ਨਾਨਕੀ ਜੀ ਨੇ ਦੇਖਿਆ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੰਸ਼ ਦੇ ਲੋਕ ਆਏ ਨੇ ਤੇ ਸਨਮਾਨ ਕਰਨ ਦੇ ਵਾਸਤੇ ਮਾਤਾ ਜੀ ਉੱਠੇ ਨੇ ਤੇ ਨਮਸਕਾਰ ਕੀਤੀ। ਭਾਈ ਗੜੀਏ ਬੰਧਨ ਕੇਨ, ਗੁਰਸਿੱਖ ਕੋ ਆਸ਼ਿਕ ਬਹੁ ਦੇਨ। ਭਾਈ ਗੜੀਏ ਨੇ ਮਾਤਾ ਨਾਨਕੀ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਗੁਰੂ ਦਾ ਪ੍ਰੇਮੀ ਸਿੱਖ ਜਾਣ ਕੇ ਮਾਤਾ ਜੀ ਨੇ ਆਸ਼ੀਰਵਾਦ ਦਿੱਤਾ। ਸਾਦਰ ਬੈਠ ਗਏ ਹਰ ਖਾਏ, ਕੁਸ਼ਲ ਪ੍ਰਸ਼ਨ ਕਰ ਬਹੁ ਕਰ ਪਾਏ। ਸਤਿਕਾਰ ਦੇ ਨਾਲ ਮਾਤਾ ਜੀ ਨੇ ਸਾਰਿਆਂ ਨੂੰ ਬਿਠਾਇਆ ਹੈ, ਇੱਕ ਦੂਜੇ ਦੇ ਰਾਜੀ ਖੁਸ਼ੀ ਦੀ ਖਬਰ ਪੁੱਛੀ ਗਈ। ਗੜੀਏ ਕੀਨ ਸਬਾਕ ਬਿਲਾਸ, ਜੇ ਗੁਰ ਪ੍ਰਗਟੈ ਤੁਮੈ ਆਵਾਸ। ਭਾਈ ਗੜੀਆ ਜੀ ਨੇ ਬਿਲਾਸ ਕੀਤਾ, ਭਾਵ ਕੇ ਮਾਤਾ ਜੀ ਨੂੰ ਆਖਿਆ, ਜੇ ਗੁਰ ਪ੍ਰਗਟੈ ਤੁਮੈ ਆਵਾਸ। ਮਾਤਾ ਜੀ ਜੇਕਰ ਗੁਰੂ ਨੂੰ ਤੁਹਾਡੇ ਘਰ ਦੇ ਵਿਚ ਪ੍ਰਗਟ ਕਰਦੇ। ਸਤ ਸੰਗਤ ਤਨ ਕੇਤਕ ਦੇਹੋ, ਕਰੋ ਅਚਾਵਣ ਮਾਤਾ ਕਹੋ। ਮਜ਼ਾਕ ਦੇ ਨਾਲ ਭਾਈ ਗੜੀਆ ਜੀ ਕਹਿੰਦੇ ਨੇ ਕਿ ਜੇਕਰ ਸਤਿਗੁਰੂ ਤੇਗ ਬਹਾਦਰ ਨੂੰ ਭਾਵ ਕੇ ਤੁਹਾਡੇ ਪੁੱਤਰ ਨੂੰ ਸੰਗਤ ਦੇ ਵਿੱਚ ਪ੍ਰਗਟ ਕਰ ਦਈਏ ਤੇ ਸਤ ਸੰਗਤ ਨੂੰ ਕਿੰਨਾ ਕੁ ਧਨ ਤੁਸੀਂ ਦਿਓਗੇ। ਕਰੋ ਆਚਾਵਣ ਮਾਤਾ ਕਹੋ, ਮਾਤਾ ਜੀ ਸਾਨੂੰ ਕੀ ਖਵਾਓਗੇ। ਜਨਨੀ ਕੋ ਸੁਨ ਮਨ ਹਰ ਖਾਨਾ, 10,000 ਦੇਵਨ ਕੋ ਮਾਨਾ। ਮਜ਼ਾਕ ਦੇ ਨਾਲ ਭਾਈ ਗੜੀਆ ਨੇ ਆਖਿਆ ਕਿ ਮਾਤਾ ਜੀ ਕੀ ਖਵਾਓਗੇ। ਜੇਕਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਬਾਹਰ ਬੈਠਣ ਦੇ ਵਾਸਤੇ ਮਨਾ ਲਈਏ ਤੇ ਮਾਤਾ ਜੀ ਨੇ ਖੁਸ਼ ਹੋ ਕੇ ਆਖਿਆ ਕਿ 10,000 ਰੁਪਇਆ ਦੇਵਾਂਗੇ। ਹੁਣ ਸੰਪਾਦਕ ਜੀ 2-4 ਸਤਰਾਂ ਇਸ ਦੇ ਵਾਸਤੇ ਲਿਖਦੇ ਨੇ, ਉਹ ਮੈਂ ਸਾਧ ਸੰਗਤ ਦੇ ਸਨਮੁਖ ਪੜਾਂਗਾ। ਗੜੀਆ ਜੀ ਗਿਆਨੀ ਸਿੱਖ ਹਨ, ਮਾਤਾ ਜੀ ਨੂੰ ਲਾਡ ਦੇ ਨਾਲ ਬਿਲਾਸ ਦੇ ਬਚਨ ਕਰ ਰਹੇ ਹਨ ਕਿ ਜੇ ਅਸੀਂ ਗੁਰੂ ਜੀ ਨੂੰ ਪ੍ਰਗਟ ਹੋਣਾ ਮਨਾ ਲਈਏ ਤਾਂ ਸਾਧ ਸੰਗਤ ਨੂੰ ਕਿੰਨਾ ਧਨ ਦਿਓਗੇ ਤੇ ਮੈਨੂੰ ਕੀ ਖਵਾਓਗੇ। ਗੜੀਆ ਜੀ ਕੋਈ ਲਾਲਚ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੇ ਧਨ ਆਦਿਕ ਕੁਛ ਨਹੀਂ ਲਿਆ ਤੇ ਜੋ ਮੰਗਿਆ ਹੈ ਉਹ ਵੀ ਸਾਧ ਸੰਗਤ ਦੇ ਵਾਸਤੇ ਹੀ ਮੰਗਿਆ ਹੈ, ਆਪਣੇ ਲਈ ਨਹੀਂ। ਪਰ ਮਾਤਾ ਜੀ ਨੇ ਝੱਟ ਕਿਹਾ ਕਿ 10,000 ਰੁਪਇਆ ਦੇਵਾਂਗੇ, ਅਰਥਾਤ ਜਿਵੇਂ ਅਰਦਾਸ ਦੇ ਵਿੱਚ 2 ਕੌਡੀਆਂ ਜਾਂ 2 ਪੈਸੇ ਹੱਥ ਵਿੱਚ ਲਈਦੇ ਹਨ ਤੇਵੇਂ ਮਾਤਾ ਜੀ ਨੇ ਇਹ ਰਕਮ ਅਰਦਾਸ ਦੀ ਆਖੀ ਹੈ। ਇਹ ਉਨ੍ਹਾਂ ਦੀ ਸੰਗਤ ਵਿੱਚ ਸ਼ਰਧਾ ਤੇ ਗੁਰਸਿੱਖ ਦੇ ਬਚਨ ਪਰ ਭਾਵਨਾ ਦੱਸਦੀ ਹੈ। ਗੜੀਏ ਤਾਰ ਆਨੰਦ ਬਿਲੰਦ ਕਰ ਅਰਦਾਸ ਹਾਥ ਦੁਆ ਬੰਦ। ਭਾਈ ਗੜੀਆ ਜੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ, ਉਸੇ ਵੇਲੇ ਦੋਵੇਂ ਹੱਥ ਜੋੜ ਕੇ ਅਰਦਾਸਾ ਕੀਤਾ। ਤਬ ਗੁਰ ਅੰਸ਼ ਦਵਾਰਕਾ ਦਾਸ ਕੁੰਕਮ ਨਾਰੀਅਲ ਦੇ ਪਾਸ। ਉਸੇ ਵੇਲੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੰਸ਼ ਦੇ ਵਿੱਚ ਜਿਹੜਾ ਦਵਾਰਕਾ ਦਾਸ ਸੀ ਉਸ ਨੇ ਕੁੰਕਮ ਨੂੰ ਨਾਰੀਅਲ ਨੂੰ ਆਪਣੇ ਹੱਥ ਦੇ ਵਿੱਚ ਫੜਿਆ। ਗੁਰਮੁਖ ਗੜੀਆ ਨਿਜ ਸੰਗ ਲੀਨ ਗਮਨੇ ਸ੍ਰੀ ਗੁਰੂ ਜਹਾਂ ਆਸੀਨ। ਦਵਾਰਕਾ ਦਾਸ ਨੇ ਭਾਈ ਗੜੀਆ ਜਿਹੜਾ ਕਿ ਗੁਰੂ ਦਾ ਸਿੱਖ ਹੈ ਉਸ ਨੂੰ ਆਪਣੇ ਨਾਲ ਲਿਆ ਹੈ ਤੇ ਉੱਥੇ ਪਹੁੰਚ ਗਏ ਨੇ ਜਿੱਥੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਸਣ ਲਾ ਕੇ ਬੈਠੇ ਨੇ। ਹੁਣ ਇਹ ਮਾਤਾ ਜੀ ਨੇ ਜਿਹੜਾ 10,000 ਰੁਪਇਆ ਆਖਿਆ ਹੈ ਇਹ ਕੋਈ ਰਿਸ਼ਵਤ ਨਹੀਂ ਦੇ ਰਹੇ ਕਿ ਮੈਂ ਤੁਹਾਨੂੰ 10,000 ਰੁਪਇਆ ਦੇਵਾਂਗੀ ਤੇ ਤੁਸੀਂ ਮੇਰੇ ਪੁੱਤਰ ਨੂੰ ਗੁਰੂ ਪ੍ਰਗਟ ਕਰ ਦਿਓ। ਇਹ ਮਜ਼ਾਕ ਦੇ ਨਾਲ ਉਹਨਾਂ ਨੇ ਗੜੀਆ ਜੀ ਨੇ ਬਚਨ ਕੀਤਾ ਹੈ ਤੇ ਦੂਸਰੇ ਪਾਸੇ ਹੁਣ ਮਾਤਾ ਜੀ ਇਹ ਜਿਹੜਾ ਸਤ ਸੰਗਤ ਦੇ ਵਾਸਤੇ ਧਨ ਹੈ ਉਹ ਦੇਣਾ ਮੰਨੇ ਨੇ। ਸੋ ਸਤ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਤ ਸੰਗਤ ਤੋਂ ਖਿਮਾ ਦਾ ਅਰਜ਼। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।